ਸਾਖੀ 41 ਬੁੱਢਣ ਸ਼ਾਹ ਕੀਰਤਪੁਰ ਲਾਗੇ ਪਹਾੜੀਪੁਰ ਉਸ ਰਮਣੀਕ ਟਿਕਾਣੇ ਜਿੱਥੇ ਬੁੱਢਣ ਸ਼ਾਹ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ ਸਨ। ਬੁੱਢਣ ਸ਼ਾਹ ਦੀ ਪਹਾੜੀ ਦੇ ਹੇਠਾਂ ਡੋਗਰੀ ਦਾ ਵਸਨੀਕ ਪਿੰਜੂ ਇਕ ਅਯਾਲੀ ਜਿਸ ਦੇ ਸਾਰੇ ਪਰਿਵਾਰ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਤਾਰਿਆ। ਇਹ ਪ੍ਰਸੰਗ ਸਮਤ ਗੁਰੂ ਨਾਨਕ ਸ਼ਾਹੀ 446 ਦੇ ਗੁਰਪੁਰਬ ਪੁਨਮ ਪਰ ਪ੍ਰਕਾਸ਼ਿਆ ਸੀ। ਇਸ ਦੇ ਤਿੰਨ ਭਾਗ ਹਨ। ਇਹ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਰਤਿਆ ਜੋ ਸ੍ਰੀ ਗੁਰੂ ਨਾਨਕ ਚਮਤਕਾਰ ਭਾਗ ਪਹਿਲਾ ਵਿਚ ਬੁੱਢਣ ਸ਼ਾਹ ਦੇ ਸਿਰਲੇਖ ਹੇਠ ਛਪਿਆ। ਦੂਜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵਰਤਿਆ ਜੋ ਅਸ਼ਟਗੁਰ ਚਮਤਕਾਰ ਵਿਚ ਹੁਣ ਛਪ ਰਿਹਾ ਹੈ ਤੇ ਤੀਜਾ ਜੋ ਦਸਮ ਪਾਤਸ਼ਾਹ ਜੀ ਦੇ ਸਮੇਂ ਵਰਤਿਆ ਉਹ ਕਲਗੀਧਰ ਚਮਤਕਾਰ ਭਾਗ ਪਹਿਲਾ ਵਿਚ ਮੇਰਾ ਦੁੱਧ ਬੁੱਢਣ ਸ਼ਾਹ ਦੇ ਸਿਰਲੇਖ ਹੇਠ ਛਪ ਚੁੱਕਾ। ਸੋ ਬੁੱਢਣ ਸ਼ਾਹ ਦੇ ਤਿੰਨ ਛਪੇ ਹੈ। ਪਹਿਲਾ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ, ਦੂਸਰਾ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੇ ਤੀਜਾ ਕਲਗੀਧਰ ਪਾਤਸ਼ਾਹ ਦੇ ਸਮੇਂ। ਬੁੱਢਣ ਸ਼ਾਹ ਅਜੇ ਵੇਲਾ ਬਹੁਤ ਸੀ। ਸਾਂ ਤਾਂ ਮੈਂ ਬੈਠਾ ਨਦੀ ਕਿਨਾਰੇ ਪਰ ਸਤਿਗੁਰੂ ਨੇ ਮੇਰੀ ਉਮਰਾਂ ਦੀ ਤਾਰ ਲੰਮੀ ਕਰ ਦਿੱਤੀ ਹੈ। ਉਸ ਦੇ ਮਨ ਮੇਹਰ ਆਈ ਕਿ ਮੈਂ ਇਹ ਸਿਮਰਨ ਤੇ ਪ੍ਰੇਮ ਦੀ ਮੌਜ, ਇਹ ਨਾਮ ਦਾ ਰਸ ਤੇ ਸਤਸੰਗ ਦਾ ਹੁਲਾਸ ਕੁਝ ਸਮਾਂ ਮਾਣ ਕੇ ਪ੍ਰੇਮ ਦਾ ਸਬਕ ਪਕਾ ਕੇ ਇਥੋਂ ਟੁਰਾਂ, ਇਸ ਲਈ ਮੇਰੀ ਸਾਰ ਰੱਖਣੀ। ਇਸ ਤਰ੍ਹਾਂ ਤੇ ਨਿਮਰਤਾ ਤੇ ਪ੍ਰੇਮ ਦੀ ਆਪੋ ਵਿਚ ਗੱਲਬਾਤ ਕਰਕੇ ਦੋਵੇਂ ਧਿਰਾਂ ਵਿਦਾ ਹੋਈਆਂ। ਹੁਣ ਅਕਸਰ ਮੇਰੇ ਇਕੱਠੇ ਹੁੰਦੇ, ਕਦੇ ਸਿਖਰ ਟਿੱਲੇ ਉਤੇ ਬੁੱਧੂ ਸ਼ਾਹ ਦੇ ਟਿਕਾਣੇ ਔਰ ਕਦੇ ਪੀਂਜੂ ਦੇ ਡੋਕਰੇ ਵਿਚ, ਕਦੇ ਸਤਲੁਜ ਦੇ ਕਿਨਾਰੇ ਜੰਗਲ ਵਿਚ ਮੰਗਲ ਹੋ ਗਿਆ, ਗੁਰੂ ਨਾਨਕ ਦਾ ਸਤਸੰਗ ਉਜਾੜਾਂ ਵਿਚ ਜਗ ਉਠਿਆ, ਗ੍ਰਸਤੀ ਤੇ ਉਮਰਾਂ ਦੇ ਸੰਨਿਆਸੀ ਫਕੀਰ ਇਕ ਥਾਵੇਂ ਮਿਲ ਬੈਠੇ, ਮੁਸਲਮਾਨ ਦੇ ਘਰ ਦਾ ਜਨਮਿਆ ਬੁੱਢਣ ਸ਼ਾਹ ਤੇ ਬ੍ਰਾਹਮਣ ਕੁਲ ਦਾ ਜੰਮਿਆ ਤੇ ਪੜਿਆ ਪਿੰਜੂ ਸਕੇ ਭਰਾਵਾਂ ਤੋਂ ਵਧੀ ਪਿਆਰ ਵਿਚ ਪਰੋਤੇ ਗਏ। ਗੁਰੂ ਨਾਨਕ ਗੋਦ ਵਿਚ ਸਾਰੇ ਗੁਰੂ ਗ੍ਰਹਿ ਜਨਮੇ ਬਾਲਕ ਖੇਡਣ ਲੱਗੇ, ਧੰਨ ਸਤਿਗੁਰੂ ਨਾਨਕ ਜਿਨ ਸਭ ਮਾਨਸ ਦੇਵਤੇ ਕਰ ਦਿਖਾਏ, ਧੰਨ ਸਤਿਗੁਰੂ ਨਾਨਕ, ਧੰਨ ਸਤਿਗੁਰੂ ਨਾਨਕ ਦਾ ਸਤਸੰਗ। ਬੁੱਢਣ ਸ਼ਾਹ ਉਸੇ ਟਿਕਾਣੇ ਆਪਣੇ ਰੰਗ ਲੱਗਾ ਰਿਹਾ। ਸਮਾਂ ਬੀਤਦਾ ਗਿਆ, ਗੁਰੂ ਬਾਬੇ ਨਾਨਕ ਜੀ ਦੇ ਵਰਦਾਨ, ਉਸ ਦੇ ਪਵਿੱਤਰ ਜੀਵਨ, ਉੱਚੇ ਟਿਕਾਣੇ ਨਿਵਾਸ, ਸੁਥਰੀ ਹਵਾ, ਸੁਥਰਾ ਵਾਸ, ਸੁਥਰਾ ਭੋਜਨ ਦੁੱਧ ਦਾ, ਸੁਥਰਾ ਜੀਵਨ ਤੇ ਸੁਥਰੀ ਆਤਮਾ, ਪ੍ਰੇਮ ਰੰਗ ਰੰਗੀ ਨਾਮ ਰੂਪੀ ਪੀਂਗ ਝੂਟਦੀ ਰਹੀ। ਉਮਰ ਦਾ ਧਾਗਾ ਕਿਸੇ ਵੇਲੇ ਟੁੱਟ ਸਕਦਾ ਹੈ, ਪਰ ਜੇ ਧਾਗਾ ਦੇਣ ਵਾਲਾ ਲੰਮਾ ਚਾ ਕਹੇ ਤਾਂ ਕਿਹੜੀ ਗੱਲ ਹੈ। ਜੋ ਲੰਮਾ ਹੁੰਦਾ ਗਿਆ, ਦਿਨ ਰਹਿਣ ਉਸ ਦਾ ਸਿਮਰਨ ਵਿਚ ਬੀਤਦਾ ਗਿਆ, ਹੁਣ ਰਸ ਪੈਂਦਾ ਹੈ। ਇਸ ਕਰਕੇ ਕਦੇ ਘਬਰਾ ਉਦਾਸੀ ਨਹੀਂ ਆਈ, ਧਿਆਨ ਟਿਕ ਗਿਆ, ਨਾਮ ਪੱਕ ਗਿਆ ਹੈ, ਰਸੀਆ ਹੋ ਗਿਆ ਹੈ। ਸਤਸੰਗੀ ਪਿੰਜੂ ਜੀ ਸੱਚਖੰਡ ਜਾ ਵਸੇ ਹਨ। ਉਹ ਮੁਟਿਆਰ ਬੱਕਰੀਆਂ ਚਾਰਨ ਵਾਲੀ ਨਾਮ ਰੰਗ ਦੀ ਦੇਵੀ ਵੀ 60 ਵਰੇ ਦੀ ਉਮਰਾਂ ਭੋਗ ਕੇ ਲਿਵ ਲੱਗੀ ਵਿਚ ਸਰੀਰਕ ਚੋਲਾ ਛੱਡ ਗਈ ਹੈ। ਫਕੀਰ ਦੇ ਬਾਲ ਸਿਖਾਈ ਛੱਡ ਕੇ ਵੱਡੀ ਉਮਰ ਦੇ ਸਤਸੰਗੀ ਵੀ ਚੱਲ ਵਸੇ। ਡੋਗਰੀ ਵਸਦੀ ਹੈ, ਪਿੰਜੂ ਦਾ ਇਕ ਪੁੱਤ ਤੇ ਭਤੀਜਾ ਉਸੇ ਨਾਮ ਰੰਗ ਰਸੀਏ ਬੁੱਢਣ ਸ਼ਾਹ ਦੇ ਸਤਸੰਗੀ ਹਨ। ਗੁਰੂ ਬਾਬੇ ਨੇ ਵੀ ਕਈ ਰੂਪ ਵਟਾਏ ਹਨ, ਨਾਨਕੋ ਅੰਗਦ ਤੇ ਅੰਗਦੋ ਅਮਰਦਾਸ ਕਹਾ ਚੁੱਕਾ ਹੈ। ਹਰ ਜੀਓ ਨਾਮ ਪਰਿਓ ਰਾਮਦਾਸ, ਸੋਰਠ ਮਹਲਾ ਪੰਜਵਾਂ ਦੀ ਕਲਾ ਵਰਤ ਚੁੱਕੀ ਹੈ, ਪੰਜਵੇਂ ਜਾਮੇ ਖੇਲ ਚੁੱਕਾ ਹੈ। ਬਾਣੀ, ਅੱਖਰ, ਸਾਹਿਤ, ਸੰਗੀਤ, ਬੌਲੀਆਂ, ਮੰਦਰ, ਸ਼ਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾ ਚੁੱਕਾ ਹੈ, ਅਣਗਿਣਤ ਸ੍ਰਿਸ਼ਟ ਤਾਰ ਚੁੱਕਾ ਹੈ, ਘਰ ਘਰ ਧਰਮਸਾਲ ਸਜ ਰਹੀ ਹੈ, ਕਾਬਲ, ਕੰਧਾਰ, ਖੁਰਾਸਾਨ, ਬੁਖਾਰਾ, ਬਗਦਾਦ, ਬਲੋਚਿਸਤਾਨ, ਲਸਵੇਲਾ, ਸਿੰਧ, ਪੂਰਬ, ਆਗਰਾ, ਪਟਨਾ, ਦੱਖਣ ਪਹਾੜ, ਚਾਰ ਚੁਫੇਰੇ ਸਿੱਖੀ ਦੀ ਸੁਗੰਧ ਫੈਲ ਗਈ ਹੈ, ਲੱਖਾਂ ਸੰਸਾਰ ਸਾਗਰ ਨੂੰ ਤਰ ਰਹੇ ਹਨ। ਪਿੰਜੂ ਜਦ ਤੱਕ ਰਿਹਾ ਤੇ ਫੇਰ ਉਸ ਦਾ ਪਰਿਵਾਰ ਹਰ ਜਾਮੇ ਦੇ ਦਰਸ਼ਨਾਂ ਨੂੰ ਜਾਂਦੇ ਰਹੇ ਤੇ ਬੁੱਢਣ ਸ਼ਾਹ ਨੂੰ ਸਾਰੇ ਪ੍ਰਸੰਗ ਗੁਰੂ ਪ੍ਰਤਾਪ ਦੇ ਸੁਣਾਉਂਦੇ ਰਹੇ। ਉਸ ਨਿਰੰਜਨ ਉੱਚੀ ਵੱਖਰੀ ਇਕੱਲੀ ਕੁਟੀਆ ਵਿਚ ਇਹ ਸੱਚੇ ਰਿਖੀਆਂ ਦਾ ਸਤਸੰਗ ਆਪਣੇ ਆਨੰਦ ਲੈਂਦਾ ਰਿਹਾ। ਪਾਣੀ ਖੁੱਲੇ ਸਨ ਤੇ ਬੱਕਰੀਆਂ ਦੇ ਇੱਜੜ ਦੁੱਧ ਪਿਲਾਉਂਦੇ ਸਨ। ਮੱਕੀ ਹੋ ਜਾਂਦੀ ਸੀ, ਲੋੜਾਂ ਬਹੁਤੀਆਂ ਸਨ ਨਹੀਂ। ਸੁੱਖ ਨਾਲ ਰੰਗ ਨਾਲ ਸਮਾਂ ਟੁਰਦਾ ਗਿਆ ਤੇ ਸਤਸੰਗ ਦਾ ਰੋਹ ਵੱਜਾ ਰਿਹਾ। ਹੁਣ ਛੇਵਾਂ ਜਾਮਾ ਧਾਰ ਕੇ ਗੁਰੂ ਨਾਨਕ ਨੇ ਹੋਰ ਰੂਪ ਵਟਾਇਆ। ਮੀਰੀ ਪੀਰੀ ਇਕੱਠੀ ਕੀਤੀ, ਜੋ ਵਾੜੀ ਲਾਈ ਸੀ ਉਸ ਦੀ ਰਾਖੀ ਲਈ ਵੀਰ ਰਸਤਾ ਰਿਹਾ। ਦੁਖੀਆਂ ਦੀ ਰੱਖਿਆ ਦਾ ਝੰਡਾ ਖੜਾ ਕੀਤਾ, ਆਸਾ ਵਿਚ ਨਿਰਾਸਾ ਰਹਿਣਾ ਦਸਿਆ, ਹੁਣ ਰਾਜ ਵਿਚ ਜੋਗੀ ਰਹਿਣਾ ਸਿਖਾਇਆ। ਸ਼ਾਂਤ ਨਾਲ ਉਤਸ਼ਾਹ ਭਰੇ ਕਈ ਕੌਤਕ ਕੀਤੇ, ਕਈ ਰੰਗ ਖੇਲੇ। ਸਤਨਾਮ ਦਾ ਅਜ਼ਲੀ ਝੰਡਾ ਝੁਲਦਾ ਝੁਲਦਾ ਖੜਕਦਾ ਝੰਡਾ ਵੀ ਝੁਲ ਪਿਆ, ਦੀਨ ਰੱਖਿਆ ਵੀ ਹੋ ਗਈ। ਹਾਂ, ਛੇਵੇਂ ਜਾਮੇ ਬਾਬੇ ਨਾਨਕ, ਸਤਿਗੁਰੂ ਨਾਨਕ, ਗੁਰੂ ਨਾਨਕ ਨੇ ਇਕ ਦਿਨ ਆਪਣੇ ਪੁੱਤਰ ਗੁਰਦਿੱਤੇ ਨੂੰ ਸੱਦ ਕੇ ਕਿਹਾ, ਬੇਟਾ ਤੁਸੀਂ ਹੁਣ ਪਹਾੜਾਂ ਵੱਲ ਜਾਓ, ਸ੍ਰੀ ਚੰਦ ਜੀ ਤੋਂ ਵਰਦਾਨ ਲੈ ਆਏ ਹੋ, ਜਾਓ ਪਰਬਤ ਕੁੱਖ ਵਿਚ ਇਕ ਸ਼ਹਿਰ ਵਸਾਓ, ਔਰ ਉਥੇ ਇਕ ਸਾਡਾ ਪ੍ਰੇਮੀ ਰਹਿੰਦਾ ਹੈ, ਉਸ ਨੂੰ ਸਤਸੰਗ ਦਾ ਲਾਭ ਦਿਓ ਤੇ ਫੇਰ ਅਸੀਂ ਫੇਰ ਉਥੇ ਆ ਕੇ ਤੁਸਾਂ ਨੂੰ ਵੀ ਮਿਲਾਂਗੇ ਤੇ ਬੁੱਢਣ ਸ਼ਾਹ ਦਾ ਕਾਰਜ ਵੀ ਸਵਾਰਾਂਗੇ। ਪਿਤਾ ਗੁਰੂ ਜੀ ਦੀ ਆਗਿਆ ਪਾ ਕੇ ਪਰਮਾਰਥ ਦੇ ਪ੍ਰੇਮੀ, ਸ਼ਕਤੀਵਾਨ, ਕਲਾਧਾਰੀ, ਨਾਮ ਰਸੀਆ ਬਾਬਾ ਗੁਰਦਿੱਤਾ ਜੀ, ਜੋ ਛੋਟੀ ਉਮਰੇ ਹੀ ਬਾਬਾ ਜੀ ਕਹਿਲਾਉਂਦੇ ਸੇ, ਸਤਲੁਜ ਪਾਰ ਹੋ ਪਹਾੜਾਂ ਨੂੰ ਟੁਰ ਪਏ। ਪਿਤਾ ਗੁਰੂ ਜੀ ਦੇ ਦੱਸੇ ਟਿਕਾਣੇ ਅਪੜੇ, ਉੱਚੀ ਜਗ੍ਹਾ ਤੇ ਜਾ ਚੜੇ। ਉਪਰ ਜਾ ਕੇ ਚਾਰ ਚੁਫੇਰੇ ਦਾ ਰਮਣੀਕ ਨਜ਼ਾਰਾ ਦੇਖ ਕੇ ਜੀ ਖਿੜ ਗਿਆ, ਮਨ ਵਿਚ ਸਵਾਦ ਆ ਗਿਆ। ਕਹਿਣ ਲੱਗੇ, ਗੁਰੂ ਬਾਬਾ ਕਹੇ ਕਹੇ ਸੋਹਣੇ ਟਿਕਾਣੇ ਡੇਰੇ ਲਾਉਂਦਾ ਰਿਹਾ ਹੈ, ਕੁਝ ਅੱਗੇ ਜਾ ਕੇ ਡਿੱਠਾ ਕਿ ਸ਼ੇਰ ਬੱਕਰੀਆਂ ਚਾਰ ਰਿਹਾ ਹੈ। ਤੱਕ ਕੇ ਬਾਬਾ ਗੁਰਦਿੱਤਾ ਜੀ ਤਾੜ ਗਏ ਕਿ ਠੀਕ ਟਿਕਾਣੇ ਸਿਰ ਆ ਗਏ ਹਾਂ। ਇਹ ਫਕੀਰ ਦਾ ਟਿਕਾਣਾ ਹੈ ਜਿੱਥੇ ਸ਼ੇਰ ਬੱਕਰੀ ਪ੍ਰੇਮ ਕਰ ਰਹੇ ਹਨ। ਉਧਰੋਂ ਬੁੱਢਣ ਸ਼ਾਹ ਦੀ ਨਜ਼ਰ ਪਈ ਕਿ ਘੋੜੇ ਤੇ ਚੜ ਕੇ ਕੋਈ ਆ ਰਿਹਾ ਹੈ। ਇਹ ਤਾਂ ਉਹ ਪਹਿਲਾ ਦਰਸ਼ਨ ਜਾਪਦਾ ਹੈ ਜੋ ਗੁਰੂ ਬਾਬੇ ਆਖਿਆ ਸੀ ਕਿ ਪਹਿਲਾਂ ਸਤਿਗੁਰ ਦਾ ਪੱਤਰ ਆਵੇਗਾ, ਸਾਈ ਜਾਣੇ ਉਹ ਸ਼ਹਿਜਾਦਾ ਆਇਆ ਹੈ। ਮੱਥਾ ਖਿੜਿਆ ਹੈ, ਚਿਹਰਾ ਰਸਦਾਇਕ ਹੈ, ਨਾਮ ਦੀ ਖੁਸ਼ਬੂ ਆਉਂਦੀ ਹੈ। ਠੀਕ ਸਤਿਗੁਰ ਬਾਲਕਾ ਆਇਆ ਹੈ। ਬੁੱਢੇ ਨੇ ਉੱਠ ਕੇ ਰਕਾਬ ਤੇ ਜਾ ਸਿਰ ਤਰਿਆ। ਗੁਰਦਿੱਤਾ ਜੀ ਨੇ ਹੇਠਾਂ ਉਤਰ ਕੇ ਸਿਰ ਸੰਭਾਲਿਆ, ਘੁੱਟ ਕੇ ਮਿਲੇ ਬੁੱਢਣ ਸ਼ਾਹ ਕਿ ਆਪ ਹੀ ਇਹ ਪ੍ਰਤਾਪੀ ਬਾਣਾ ਧਾਰ ਕੇ ਆਏ ਹੋ। ਗੁਰਦਿੱਤਾ ਜੀ, ਆਪ ਤਾਂ ਮੇਰੇ ਮਗਰੋਂ ਆਉਣਗੇ, ਮੈਂ ਅੱਗੋਂ ਦਾਸ ਆਇਆ ਹਾਂ ਜੋ ਮਾਲਕ ਤੇ ਬੈਠਣ ਨੂੰ ਜਗ੍ਹਾ ਬਣਾਵਾਂ। ਮੈਂ ਉਹ ਨਹੀਂ, ਪਰ ਮੈਂ ਉਹਦਾ ਝਾੜੂ ਬਰਦਾਰ ਹਾਂ। ਦੁੱਧ ਤਿਆਰ ਮੈਂ ਕਰਵਾਵਾਂਗਾ, ਕਟੋਰਾ ਭਰ ਕੇ ਪੀਣਗੇ ਉਹ ਜੋ ਤੇਰੇ ਮਾਲਕ ਹਨ। ਇਹ ਰਵਾਇਤ ਇਹ ਹੈ, ਬਾਬਾ ਗੁਰਦਿੱਤਾ ਜੀ ਨੇ ਦੁੱਧ ਪੀਣਾ ਸੀ ਤੇ ਪੀਤਾ ਸੀ, ਪਰ ਗੁਰਦਿੱਤਾ ਜੀ ਗੱਦੀ ਤੇ ਨਹੀਂ ਸਨ ਬਰਾਜੇ, ਇਸ ਕਰਕੇ ਉਹ ਗੁਰੂ ਨਾਨਕ ਨਹੀਂ ਸੇ ਤੇ ਦੁੱਧ ਗੁਰੂ ਨਾਨਕ ਨੇ ਛੇਵੇਂ ਜਾਮੇ ਪੀਣਾ ਸੀ। ਬੁੱਢਣ ਸ਼ਾਹ ਨੂੰ ਸਾਰੀਆਂ ਨਿਸ਼ਾਨੀਆਂ ਮਿਲ ਗਈਆਂ। ਪਿਆਰੇ ਦੇ ਪੁੱਤ ਦਾ ਪ੍ਰੇਮ ਗਦ ਗਦ ਕਰ ਗਿਆ। ਸਰੀਰ ਹੁਣ ਬਹੁਤ ਬੁੱਢਾ ਸੀ, ਪਰ ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਸਲੋਕ 12 ਤੇ ਵਧੀਕ ਮਹਲਾ ਤੀਜਾ। ਸੁਰਤ ਜਵਾਨ ਸੀ, ਦਿਨੋ ਦਿਨ ਜੋਗਨਾ ਵਿਚ ਸੀ। ਸਾਈ ਨੇ ਆਪਣੇ ਬੰਨ ਦੇ ਟਿਕਾਣੇ ਤੋਂ ਜ਼ਰਾ ਅਗੇਰੇ ਖੁੱਲੇ ਥਾਂ ਡੇਰਾ ਕਰਾਇਆ। ਮਸੰਦ, ਦਾਸ, ਨੱਤੀ, ਇਸਤਰੀ ਦਾ ਡੋਲਾ, ਬੱਚੇ, ਹੋਰ ਸਾਰਾ ਲਾਓ ਲਸ਼ਕਰ ਅਸਬਾਬ ਪੁੱਜ ਗਿਆ। ਤੰਬੂ ਲੱਗ ਗਏ, ਜੰਗਲ ਦਾ ਮਾਨੋ ਸੁਹਾਵਾ ਮੰਗਲ ਹੋ ਗਿਆ। ਕੁਝ ਕੁ ਦਿਨ ਪਰਸਪਰ ਪ੍ਰੇਮ ਅਰ ਸਤਸੰਗ ਮਗਰੋਂ ਬਾਬਾ ਜੀ ਨੇ ਕਿਹਾ, ਬੁੱਢਣ ਸ਼ਾਹ ਜੀ, ਅਸਾਂ ਇੱਥੇ ਨਗਰ ਵਸਾਉਣਾ ਹੈ, ਤੁਸੀਂ ਟਿਕਾਣਾ ਦੱਸੋ। ਇਹ ਸੁਣ ਕੇ ਬੁੱਢੇ ਨੇਤਰਾਂ ਵਿਚੋਂ ਨੀਰ ਭਰ ਆਇਆ। ਬੋਲੇ, ਬਾਬਾ ਜੀ, ਨਗਰ ਉਥੇ ਵਸਾਓ ਜਿੱਥੇ ਗੁਰੂ ਬਾਬਾ ਚਰਨ ਪਾ ਕੇ ਨਿਮਾਣੀ ਢੋਕ ਵਸਾ ਗਿਆ, ਪ੍ਰਸ਼ਾਦੇ ਛਕ ਕੇ ਗਰੀਬ ਪਰ ਸੱਚੇ ਸੁੱਚੇ ਸਿੱਖ ਤਾਰ ਗਿਆ ਹੈ। ਇਹ ਕਹਿ ਕੇ ਗਦਗਦ ਕੰਠ ਬੁੱਢੇ ਨੇ ਡੋਗਰਾ ਦੱਸਿਆ। ਨਿਰਜਨ ਟਿਕਾਣੇ ਤੋਂ ਨਿੱਕੀਆਂ ਛੱਪੜੀਆਂ ਤੱਕ ਕੇ ਗੁਰਦਿੱਤਾ ਜੀ ਅਚਰਜ ਹੋਏ ਕਿ ਉਨ੍ਹਾਂ ਟੁੱਟੀਆਂ ਝੌਂਪੜੀਆਂ ਵਿਚ ਦੋ ਮਨੁੱਖ ਤੇ ਦੋ ਮਾਈਆਂ ਨਾਮ ਰੰਗ ਵਿਚ ਰੰਗੀਆਂ ਬਾਹਰ ਆਈਆਂ। ਚਰਨ ਪਰਸੇ, ਮੱਥਾ ਟੇਕਿਆ, ਗੁਰਸੁਤ ਗੁਰਦਿੱਤੇ ਦੇ ਦਰਸ਼ਨ ਕਰਕੇ ਸੁਖ ਪਾਇਆ। ਜਦ ਬੁੱਢਣ ਸ਼ਾਹ ਨੇ ਨਗਰ ਵਸਾਉਣ ਦੀ ਗੱਲ ਕਹੀ ਤਾਂ ਦੋਹਾਂ ਪ੍ਰੇਮੀਆਂ ਨੇ ਉਹ ਥਾਂ ਦੱਸੀ ਜਿੱਥੇ ਗੁਰੂ ਬਾਬਾ ਮਕਈ ਦੀ ਰੋਟੀ ਤੇ ਬੱਕਰੀ ਦਾ ਦੁੱਧ ਛੱਕ ਗਿਆ ਸੀ। ਉਨੀ ਥਾਂ ਨੂੰ ਪੀਂਜੂ ਨੇ ਚੌਂਤਲਾ ਬਣਾ ਕੇ ਉੱਚਾ ਕਰ ਰੱਖਿਆ ਸੀ ਔਰ ਗੁਰੂ ਬਾਬੇ ਦਾ ਆਸਣ ਜਾਣ ਕੇ ਸਨਮਾਨਿਤ ਕਰ ਰੱਖਿਆ ਸੀ। ਬਾਬੇ ਗੁਰਦਿੱਤੇ ਜੀ ਨੂੰ ਵੀ ਇਹ ਥਾਂ ਬੜੀ ਪਿਆਰੀ ਲੱਗੀ। ਉਥੋਂ ਦੀ ਧੂੜ ਮੱਥੇ ਤੇ ਲਾਈ ਗੁਰੂ ਨਾਨਕ ਪ੍ਰੇਮ ਵਿਚ ਗਦ ਗਦ ਹੋ ਗਏ। ਕਿਤਨਾ ਕਾਲ ਪ੍ਰੇਮ ਦੇ ਜਲ ਨਾਲ ਨੈਣ ਭਰਦੇ ਰਹੇ। ਫਿਰ ਸਤਨਾਮ ਕਹਿ ਕੇ ਗੁਰੂ ਬਾਬੇ ਦਾ ਧਿਆਨ ਧਰ ਕੇ ਆਪਣੇ ਹੱਥੀ ਟੱਕ ਲਾਇਆ ਔਰ ਸ਼ਹਿਰ ਵਸਾਉਣ ਦੀ ਆਗਿਆ ਕੀਤੀ। ਗੁਰੂ ਬਾਬੇ ਦੇ ਪ੍ਰੇਮ ਵਿਚ ਪੀਂਜੂ ਤੇ ਉਸ ਦੇ ਪਰਿਵਾਰ ਦੇ ਗੁਰੂ ਜਸ ਦੇ ਰੰਗਾਂ ਦੀ ਯਾਦ ਵਿਚ ਤੇ ਬੁੱਢਣ ਸ਼ਾਹ ਦੇ ਪ੍ਰੀਤੀ ਤਰੰਗਾਂ ਦੇ ਚੇਤੇ ਵਿਚ ਨਿਮਗਨ ਹੋ ਕੇ ਗੁਰਾਂ ਸਵਾਰੇ ਗੁਰਦਿੱਤੇ ਗੁਰਾਂ ਤਾਰੇ ਸਹਿਜਾਦੇ ਨੇ ਨਗਰ ਦਾ ਨਾਂ ਗੁਰਕੀਰਤਪੁਰ ਰੱਖਿਆ। ਪਰਮੇਸ਼ਰ ਦੇ ਤਾਰੇ ਤੇ ਗੁਰ ਬਾਬੇ ਦੇ ਪਿਆਰੇ ਪਿੰਜੂ ਦੇ ਜੰਗਲ ਦੀ ਟੁੱਟੀ ਝੌਂਪੜੀ ਦਾ ਗੁਰਕੀਰਤਪੁਰ ਨਗਰ ਵਸ ਗਿਆ ਤੇ ਗੁਰਸੁਤ ਸ਼ਹਿਰ ਦਾ ਵਸਾਵਣਹਾਰ ਪਾਲਣਹਾਰ ਵਸਾਵਣਹਾਰ ਤੇ ਰੱਖਣਹਾਰ ਹੋਇਆ। ਇਹ ਬੜਾ ਸੁੰਦਰ ਟਿਕਾਣਾ ਬਣ ਗਿਆ। ਇੱਥੇ ਹੀ ਸ੍ਰੀ ਹਰਿ ਰਾਏ ਜੀ ਦਾ ਅਵਤਾਰ ਹੋਇਆ। ਇੱਥੇ ਜੋ ਗੁਰੂ ਨਾਨਕ ਨੇ ਰੱਬ ਚਿਤਾਰਿਆ ਬੁੱਢਣ ਸ਼ਾਹ ਪੀਂਜੂ ਤੇ ਪਰਿਵਾਰ ਨੇ ਗੁਰ ਬਾਬਾ ਚਿਤਾਰਿਆ। ਇਹ ਗੁਰੂ ਦੀ ਕੀਰਤ ਦੀ ਪੂਰੀ ਹੋ ਗਈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਵਾਰਾਂ ਭਾਈ ਗੁਰਦਾਸ ਵਾਰ ਪਹਿਲੀ। ਬਾਬਾ ਗੁਰਦਿੱਤਾ ਜੀ ਨੇ ਸ਼ਹਿਰ ਵਸਾਇਆ, ਸਤਸੰਗ ਵੀ ਵੱਡੇ ਰੰਗ ਹੋ ਵਰਤਿਆ। ਸਵੇਰੇ ਆਸਾ ਦੀ ਵਾਰ ਲੱਗੇ, ਸਾਂਝ ਨੂੰ ਸੋਧਰ ਦਾ ਦੀਵਾਨ ਸਜੇ, ਕਥਾ ਵਾਰਤਾ ਸਤਸੰਗ ਹੋਵੇ। ਦੁਪਹਿਰ ਨੂੰ ਬਾਬੇ ਹੋਰੀ ਕਦੇ ਸ਼ਿਕਾਰ ਜਾਣ, ਕਦੇ ਬਨ ਵਿਚ ਜਾ ਬੈਠਣ, ਕਦੇ ਬੁੱਢਣ ਸ਼ਾਹ ਨਾਲ ਸਤਸੰਗ ਹੋਵੇ। ਬੁੱਢਣ ਸ਼ਾਹ ਹੁਣ ਅਤਿਅੰਤ ਬੁੱਢਾ ਸੀ, ਸਾਹਿਬਜ਼ਾਦੇ ਬੜਾ ਪਿਆਰ ਕਰਦੇ ਸੇ। ਇਕ ਦਿਨ ਵਾਰਤਾਲਾਪ ਹੁੰਦਿਆਂ ਬੁੱਢਣ ਸ਼ਾਹ ਨੇ ਪੁੱਛਿਆ, ਹੇ ਗੁਰਮੁਖ, ਹੇ ਸਤਿਗੁਰ ਦੇ ਪਿਆਰੇ ਜੀ, ਇਹ ਵਿਸਮਾਦ ਦੀ ਪੌੜੀ ਜੋ ਸਤਿਗੁਰ ਨਾਨਕ ਨੇ ਆਖੀ ਹੈ, ਵਿਸਮਾਦ ਦਾ ਕੀ ਭੇਤ ਹੈ? ਤਦ ਸ੍ਰੀ ਗੁਰਦਿੱਤਾ ਜੀ ਨੇ ਆਖਿਆ, ਵਿਸਮਾਦ ਇਕ ਐਸਾ ਉੱਚਾ ਰੰਗ ਹੈ ਜੋ ਆਤਮਾ ਦਾ ਆਪਣਾ ਤਰੰਗ ਹੈ। ਇਹ ਮਨ ਜਾਂ ਸਰੀਰ ਦਾ ਖੇਡ ਨਹੀਂ। ਇਹ ਕੋਈ ਜਦੋਂ ਕੋਈ ਸੁੰਦਰਤਾ ਚ ਲਿਸ਼ਕਾਰਾ ਮਾਰਦੀ ਹੈ ਤਾਂ ਮਨ ਦੀ ਗਤੀ ਗੁੰਮ ਹੋ ਜਾਂਦੀ ਹੈ ਤੇ ਆਤਮਾ ਵਿਚ ਆਪਣੇ ਸਹਿਜ ਸੁਖ ਦੀ ਇਕ ਰੰਗਤ ਪੈਦਾ ਹੁੰਦੀ ਹੈ। ਮਨ ਜਦ ਉਸ ਦੇ ਰੰਗ ਦੇ ਬਾਅਦ ਉੱਠਦਾ ਹੈ ਤਾਂ ਉਸ ਦਾ ਸੰਸਕਾਰ ਮਨ ਪਰ ਪੈਂਦਾ। ਭਾਵੇਂ ਮਨ ਉਸ ਰਸਤਾ ਹਾਰ ਕੁਝ ਨਹੀਂ ਦੱਸ ਸਕਦਾ ਕਿਉਂਕਿ ਮਨ ਦੀ ਉਸ ਵਿਚ ਗਮਤਾ ਨਹੀਂ ਹੈ, ਪਰ ਸੰਸਕਾਰ ਪੈਣ ਕਰਕੇ ਸਵਾਦ ਮਾਣਦਾ ਹੈ। ਉਸ ਸਵਾਦ ਵਿਚ ਵਾਹ ਵਾਹ ਕਰਦਾ ਹੈ। ਔਰ ਜੇ ਪੁੱਛੋ ਤਾਂ ਜਿਸ ਤਰ੍ਹਾਂ ਉਸ ਦਾ ਆਪਣਾ ਸੁਭਾਅ ਹੈ ਕਿ ਹਰ ਸ਼ੈ ਦਾ ਨਾਮ ਰੱਖ ਲੈਂਦਾ ਹੈ, ਉਸ ਦਾ ਨਾਮ ਵਿਸਮਾਦ ਰੱਖ। ਵਿਸਮਾਦ ਦਾ ਰੰਗ ਉਸ ਵੇਲੇ ਪੈਂਦਾ ਹੈ ਜਦੋਂ ਰੂਹ ਆਪਣੇ ਰੰਗ ਵਿਚ ਰੰਗੀ ਜਾਂਦੀ ਹੈ, ਜਦ ਰੂਹਾਨੀ ਜੀਵਨ ਪ੍ਰਾਪਤ ਹੁੰਦਾ ਹੈ, ਜਦੋਂ ਮਨੁੱਖ ਦੇਵਤਾ ਬਣਦਾ ਹੈ। ਪਰ ਇਹ ਤਾਂ ਆਤਮ ਦਾ ਇਕ ਸਹਿਜ ਦਾ ਤਰਾਨਾ ਹੈ, ਜਦੋਂ ਆਤਮਾ ਮਨ ਤੋਂ ਅਸੰਗ ਹੋ ਖੜੁੰਦਾ ਹੈ। ਉਂਜ ਕੁਦਰਤ ਦੇ ਪਦਾਰਥ ਬਿਜਲੀ, ਪਾਣੀ, ਪੌਣ, ਅਗਨੀ, ਸੂਰਜ, ਚੰਦ, ਤਾਰੇ, ਹਵਾ, ਜੰਗਲਾਂ ਦੇ ਨਜ਼ਾਰੇ ਸਭ ਵਿਸਮਾਦ ਪੈਦਾ ਕਰਦੇ ਹਨ। ਜਦੋਂ ਕੁਦਰਤੀ ਸੁੰਦਰਤਾ ਝਲਕਾ ਮਾਰੇ ਤਦੋਂ ਤ੍ਰਿਖਾ ਜਾਂ ਮਰਕੜਾ ਵਿਸਮਾਦ ਦਾ ਅਸਰ ਪੈਂਦਾ ਹੈ। ਇਸ ਅਸਰ ਨੂੰ ਸਤਿਗੁਰ ਨੇ ਆਸਾ ਵਾਰ ਦੀ ਪੌੜੀ ਵਿਚ ਦਸਿਆ ਹੈ ਕਿ ਇਹ ਜੋ ਕੁਦਰਤ ਦਿਸਦੀ ਹੈ ਇਸ ਦੇ ਸਾਰੇ ਚਮਤਕਾਰੇ ਵਿਸਮਾਦ ਕਰਨੇ ਹਾਰੇ ਹਨ ਬੁੱਢਣਹਾਰ। ਪਰ ਹਰ ਕਿਸੇ ਪਰ ਇਹ ਅਸਰ ਨਹੀਂ ਪੈਂਦਾ। ਸਾਰਾ ਜਹਾਨ ਰੋਜ਼ ਸੂਰਜ, ਚੰਦ, ਤਾਰੇ ਤੱਕਦਾ ਹੈ ਪਰ ਕੋਈ ਵਿਸਮਾਦ ਨਹੀਂ ਹੁੰਦਾ। ਗੁਰਦਿੱਤਾ ਇਸ ਕਰਕੇ ਕਿ ਮਨੁੱਖ ਦਾ ਮਨ ਸੋਚਾਂ, ਫਿਕਰਾਂ, ਲੋੜਾਂ ਦੇ ਪੂਰਨ ਕਰਨ ਦੇ ਆਹਰਾਂ ਵਿਚ ਲੱਗ ਕੇ ਗਿਣਤੀ ਵਾਲਾ ਹੋ ਗਿਆ। ਦਿਲ ਦੀਆਂ ਦਲਗੀਰੀਆਂ ਤੇ ਫਿਕਰਾਂ ਨੇ ਹਰ ਵੇਲੇ ਇਸ ਨੂੰ ਸੋਚਾਂ ਸੋਚਣ, ਫਿਕਰ ਕਰਨ, ਸੰਕਲਪ ਕਰਨ, ਗਿਣਨ, ਸਮਝਣ, ਜੋੜਨ ਤੋੜਨ ਵਿਚ ਲਾ ਰੱਖਿਆ ਉਹ ਇਨ੍ਹਾਂ ਨਜ਼ਾਰਿਆਂ ਦੇ ਅਸਰ ਤੋਂ ਵਿਸਮਤ ਨਹੀਂ ਹੁੰਦਾ। ਮਨ ਹੋਰ ਥਹਿਰ ਜਾ ਹੋਣ ਕਰਕੇ ਆਖਦਾ ਹੈ ਉਹ ਤਾਰੇ ਜੋ ਰੋਜ਼ ਚੜ੍ਹਦੇ ਹਨ, ਉਹ ਬਿਜਲੀ ਜੋ ਸਦਾ ਤੱਕੀ ਦੀ ਹੈ। ਇਕ ਤਰ੍ਹਾਂ ਨਾਲ ਮਨੁੱਖ ਨੇ ਦਿਲ ਦੇ ਦਰਵਾਜ਼ੇ ਕੁਦਰਤੀ ਸੁੰਦਰਤਾ ਦੇ ਅਸਰਾਂ ਨੂੰ ਆਪਣੇ ਅੰਦਰ ਲੈਣ ਤੋਂ ਬੰਦ ਕਰ ਦਿੱਤੇ ਹਨ। ਦੂਸਰੀ ਗੱਲ ਇਹ ਹੈ ਕਿ ਮਨੁੱਖ ਸੁੰਦਰ ਨੂੰ ਦੇਖ ਕੇ ਉਸ ਤੋਂ ਆਪਣੇ ਅੰਦਰ ਉਤਪੰਨ ਹੋਏ ਭਾਵ ਵਿਚ ਲੀਨ ਹੋਣ ਦੀ ਥਾਂ ਉਸ ਸੁੰਦਰ ਨੂੰ ਲੈ ਲੈਣ ਵਿਚ ਲਗਦਾ ਹੈ, ਅਰਥਾਤ ਉਸ ਵਿਚ ਕਿਸੇ ਨਾ ਕਿਸੇ ਤਰ੍ਹਾਂ ਹਉਂ ਵਾੜ ਦਿੰਦਾ ਹੈ। ਕਿਉਂਕਿ ਜੇ ਸੁੰਦਰ ਇਸਤਰੀ ਵੇਖਦਾ ਹੈ ਤਾਂ ਚਾਹੁੰਦਾ ਹੈ ਕਿ ਮੈਂ ਲੈ ਲਵਾਂ। ਇਹ ਤ੍ਰਿਸ਼ਨਾ ਉਸ ਦੇ ਮਨ ਨੂੰ ਮੈਲਾ ਕਰ ਦਿੰਦੀ ਹੈ, ਇਸ ਲਈ ਵਿਸਮਾਦ ਦਾ ਅਸਰ ਨਹੀਂ ਪ੍ਰਤੀਤ ਦਿੰਦਾ। ਜੇ ਬਿਜਲੀ ਕੜਕਦੀ ਵੇਖਦਾ ਹੈ ਤਾਂ ਡਰ ਕੇ ਨਸਦਾ ਹੈ ਕਿ ਰਤਨ ਮਤਾ ਮੈਨੂੰ ਮਾਰ ਨਾ ਦੇਵੇ। ਇਹ ਡਰ ਉਸ ਦੇ ਮਨ ਨੂੰ ਮੈਲਾ ਕਰ ਦਿੰਦਾ ਹੈ ਔਰ ਉਸ ਦੇ ਵਿਸਮਾਦ ਰਸ ਨੂੰ ਪ੍ਰਤੀਤ ਨਹੀਂ ਕਰ ਸਕਦਾ। ਸੁੰਦਰਤਾ ਸਾਈ ਦੇ ਆਪਣੇ ਨੂਰ ਦਾ ਇਕ ਝਲਕਾਰਾ ਹੈ, ਚਾਹੇ ਸੁੰਦਰਤਾ ਕਿਤੋਂ ਨਿਸ਼ਕਾਰਾ ਮਾਰੇ, ਇਹ ਝਲਕਾਰਾ ਕਿਸੇ ਨਾ ਕਿਸੇ ਰੰਗ ਵਿਚ ਇਲਾਹੀ ਹੈ। ਜਿਵੇਂ ਫੁੱਲ ਤਾਂ ਮਿੱਟੀ ਵਿਚੋਂ ਉਗਿਆ ਹੈ, ਪਾਣੀ ਤੇ ਧਾਤੂਆਂ ਦਾ ਬਣਿਆ ਹੈ, ਪਰ ਉਸ ਵਿਚ ਸੁੰਦਰਤਾ ਇਲਾਹੀ ਜਲਵਾ ਹੈ। ਚੰਦਰਮਾ ਤਾਂ ਜੜ ਪਦਾਰਥ ਹੈ, ਪਰ ਉਸ ਦੀ ਸੁੰਦਰਤਾ ਇਲਾਹੀ ਨੂਰ ਹੈ। ਜਿਸ ਤਰ੍ਹਾਂ ਜਿਨ੍ਹਾਂ ਪਦਾਰਥਾਂ ਤੋਂ ਸੁੰਦਰਤਾ ਪ੍ਰਗਟ ਹੁੰਦੀ ਹੈ ਉਹ ਤਾਂ ਪਦਾਰਥ ਹਨ, ਪਰ ਸੁੰਦਰਤਾ ਇਲਾਹੀ ਜਮਾਲ ਹੈ, ਰੱਬੀ ਝਲਕਾ ਹੈ, ਪਰਮੇਸ਼ਰੀ ਲਿਸ਼ਕਾਰਾ ਹੈ। ਜਦ ਲਿਸ਼ਕ ਮਾਰਦੀ ਹੈ ਸਾਡਾ ਆਪਣਾ ਆਪ ਉਸ ਦੇ ਅਸਰ ਨਾਲ ਆਪਣੇ ਆਪ ਵਿਚ ਜੁੜ ਕੇ ਰਸਲੀਨ ਹੋ ਜਾਂਦਾ ਹੈ, ਪਰ ਇਹ ਸਮਾਂ ਬੜਾ ਥੋੜਾ ਹੁੰਦਾ ਹੈ। ਜੇ ਸੁਭਾਅ ਇਸ ਤਰ੍ਹਾਂ ਇਉਂ ਦਾ ਪੱਕ ਜਾਵੇ ਕਿ ਸੁੰਦਰਤਾ ਦੀ ਲਿਸ਼ਕ ਵੱਜਦੇ ਸਾਰ ਅਸੀਂ ਆਪੇ ਵਿਚ ਰਸਲੀਨ ਹੋ ਜਾਈਏ ਤਾਂ ਅਸੀਂ ਸਾਧੂ, ਫਕੀਰ, ਜੋਗੀ, ਸਮਾਧੀ ਸਥਿਤ ਸੰਤ ਹਾਂ। ਪਰ ਅਸੀਂ ਇਹ ਨਹੀਂ ਕਰਦੇ। ਜਿਸ ਚੀਜ਼ ਤੋਂ ਰਸ ਲੱਜਾ ਹੈ ਉਸ ਵੱਲ ਰੁੱਖ ਕਰਦੇ ਹਾਂ ਜਾਂ ਉਸ ਨੂੰ ਲੈ ਕੇ ਆਪਣਾ ਕਰਕੇ ਭੋਗਣ ਤੇ ਮਾਨਣ ਦੇ ਤਰਦਤ ਵਿਚ ਲੱਗ ਪੈਂਦੇ ਹਾਂ ਜਾਂ ਉਸ ਤੋਂ ਭੈ ਖਾਂਦੇ ਹਾਂ ਜਾਂ ਉਸ ਨੂੰ ਪੜਚੋਲਣਾ ਚਾਹੁੰਦੇ ਹਾਂ ਇਤਿਆਦਿ। ਕਿਸੇ ਨਾ ਕਿਸੇ ਤਰ੍ਹਾਂ ਅਸੀਂ ਮਨ ਨੂੰ ਉਸ ਦੇ ਆਹਰ ਵਿਚ ਲਾ ਲੈਂਦੇ ਹਾਂ ਤੇ ਇਸ ਤੇ ਇਹ ਮਨ ਦਾ ਸੁੰਦਰ ਪਦਾਰਥਾਂ ਵਿਚ ਲੱਗਣਾ ਇਕ ਸੰਸਾਰਾਕਾਰ ਬਿਰਤੀ ਹੈ ਤੇ ਬੰਧਨ ਹੈ। ਜਦੋਂ ਲਿਸ਼ਕਾਰਾ ਵੱਜੇ ਤੇ ਅਸਰ ਕਰੇ ਤਦੋਂ ਮਨ ਨਹੀਂ ਹੋਵੇਗਾ। ਪੰਜਵੇਂ ਜਾਮੇ ਗੁਰੂ ਬਾਬੇ ਨੇ ਆਖਿਆ ਹੈ, ਸੁਪਨੇ ਉਭੀ ਪਈ ਗਹਿਓ ਕੀ ਨਾ ਅੰਚਲਾ, ਸੁੰਦਰ ਪੁਰਖ ਵਿਰਾਜਤ ਪੇਖ ਮਨ ਬੰਚਲਾ, ਖੋਜਣ ਤਾਂ ਕੇ ਚਰਨ ਕਹੋ ਕਤ ਪਾਈਐ, ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਓ ਪਾਈਐ, ਖੋਜੋ ਤਾਂ ਕੇ ਚਰਨ ਕਹੋ ਕਤ ਪਾਈਐ, ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਓ ਪਾਈਐ। ਹੁਣੇ ਮਹਲਾ ਪੰਜਵਾਂ। ਕਹਿੰਦੇ ਹਨ ਜਦੋਂ ਸੁੰਦਰ ਪਿਆਰੇ ਦੇ ਦਰਸ਼ਨ ਦਾ ਝਲਕਾਰਾ ਵੱਜਾ ਉਦੋਂ ਅਸੀਂ ਸੁੱਤੇ ਹੋਏ ਸਾਂ, ਅਰਥਾਤ ਮਨ ਉਸ ਵੇਲੇ ਗੁੰਮ ਸੀ। ਹਾਂ, ਮਨ ਦੀ ਸੁਪਨ ਅਵਸਥਾ ਸੀ। ਜਦੋਂ ਕਿ ਅਸੀਂ ਉੱਚੇ ਹੋਏ ਅਰਥਾਤ ਦਰਸ਼ਨ ਪਾਇਆ। ਪ੍ਰਸ਼ਨ ਇਹ ਹੁੰਦਾ ਹੈ ਕਿ ਫੇਰ ਪਿਆਰੇ ਦਾ ਪੱਲਾ ਫੜ ਕਿਉਂ ਨਾ ਲਿੱਤਾ। ਕਹਿੰਦੇ ਹਨ ਸੁੰਦਰਤਾ ਦਾ ਝਲਕਾਰਾ ਐਸਾ ਵੱਜਾ ਕਿ ਮਨ ਠੱਗਿਆ ਗਿਆ। ਉਹ ਗੱਲ ਫੇਰ ਦੱਸੀ ਕਿ ਸੁੰਦਰਤਾ ਦਾ ਅਸਰ ਵਿਸਮਾਦੀ ਐਸੀ ਸ਼ੈ ਹੈ ਕਿ ਮਨ ਠੱਗਿਆ ਜਾਂਦਾ ਹੈ। ਮਨ ਬੁੱਧੀ ਉਸ ਵੇਲੇ ਕੰਮ ਨਹੀਂ ਕਰ ਰਹੇ ਹੁੰਦੇ। ਹੁਣ ਆਖਦੇ ਹਨ ਕਿ ਪ੍ਰੀਤਮ ਦੀ ਖੋਜ ਕਰ ਰਹੀ ਹਾਂ ਤੇ ਪੁੱਛ ਰਹੀ ਹਾਂ ਕਿ ਕੋਈ ਯਤਨ ਦੱਸੋ, ਉਹ ਕੜੀ ਫੇਰ ਕਿਸ ਵੇਲੇ ਆਵੇ। ਉਹ ਯਤਨ ਇਹੀ ਹੈ ਕਿ ਮਨ ਗਿਣਤੀਆਂ ਵਿਚ ਨਾ ਲੱਗੇ, ਮਨ ਸੋਚ ਫਿਕਰ ਤੋਂ ਨਿਕਲੇ ਤੇ ਪਿਆਰੇ ਵੱਲ ਲੱਗੇ। ਫਿਰ ਐਸੇ ਸਮੇਂ ਆਉਣਗੇ ਕਿ ਝਰਕਾ ਪਵੇਗਾ ਤੇ ਵਿਸਮਾਦ ਆਵੇਗਾ। ਗੱਲ ਕੀ, ਮਨ ਜਿਹੜਾ ਗ੍ਰਹਿਣ ਸ਼ਕਤੀ ਵਾਲਾ ਹੈ, ਜੋ ਚਾਹੁੰਦਾ ਹੈ ਦਮਾ, ਉਸ ਪਰ ਵਿਸਮਾਦ ਦਾ ਅਸਰ ਪਿਆ ਪ੍ਰਤੀਤ ਘੱਟ ਦਿੰਦਾ ਹੈ। ਜੋ ਮਨ ਤਿਆਗ ਸ਼ਕਤੀ ਵਾਲਾ ਹੈ ਉਸ ਪਰ ਵਿਸ਼ੇਸ਼ ਅਸਰ ਪੈਂਦਾ ਤੇ ਪ੍ਰਤੀਤ ਦਿੰਦਾ ਹੈ। ਬੁੱਢਣ ਸ਼ਾਹ ਸਾਹਿਬਜ਼ਾਦੇ ਜੀ, ਗੱਲ ਹੈ ਠੀਕ। ਇੱਥੇ ਇਕ ਪਹਾੜਨ ਕੁੜੀ ਭੋਲੀ ਭਾਲੀ ਆਇਆ ਕਰਦੀ ਸੀ। ਕਦੇ ਕਦੇ ਮੈਨੂੰ ਕੁਛ ਫਲ ਫੁੱਲ ਦੇ ਜਾਇਆ ਕਰਦੀ ਸੀ, ਕਦੇ ਮੇਰਾ ਚੋਲਾ ਧੋ ਕੇ ਦੇ ਜਾਇਆ ਕਰਦੀ ਸੀ। ਮੈਂ ਹਠੀਆ ਤਪਿਆ ਸਾਂ, ਘਰ ਸੁਖੀ ਨਹੀਂ ਸਾਂ, ਪਰ ਸੁਖੀ ਨਹੀਂ ਸਾਂ। ਉਹ ਕੁੜੀ ਸੁਖੀ ਸੀ, ਆਤਮ ਰਸ ਦੀ ਲਖਤਾ ਰੱਖਦੀ ਸੀ, ਪਰ ਮੈਂ ਨਾ ਪਛਾਣ ਸਕਿਆ ਉਸ ਦੇ ਇਸ ਭੇਤ ਦਾ। ਜਿਸ ਦਿਨ ਮੈਨੂੰ ਗੁਰੂ ਬਾਬੇ ਦੇ ਦਰਸ਼ਨ ਹੋਏ, ਪਤਾ ਲੱਗਾ ਕਿ ਇਹ ਤਾਂ ਗੂੜ ਆਤਮ ਅਵਸਥਾ ਵਿਚ ਹੈ, ਔਰ ਗੁਰੂ ਬਾਬੇ ਜੀ ਦੀ ਮੇਹਰ ਨਾਲ ਉੱਚੀ ਹੋਈ ਹੈ। ਪਰ ਇਕ ਗੱਲ ਹੋਰ ਹੈ, ਜੋ ਸੁਖ ਇਸ ਵਿਚ ਮੈਂ ਤਦੋਂ ਡਿੱਠਾ ਉਹ ਹੋਰ ਤਰ੍ਹਾਂ ਦਾ ਸੀ। ਕੁਦਰਤ ਦੇ ਚਮਤਕਾਰ ਦੇਖ ਕੇ ਮੈਨੂੰ ਕੁਛ ਵਿਸਮਾਦ ਹੋਇਆ ਕਰਦਾ ਸੀ, ਪਰ ਉਹ ਛਿੰਨ ਦੇ ਕਰੋੜਵੇਂ ਹਿੱਸੇ ਵਿਚੋਂ ਲੰਘ ਜਾਇਆ ਕਰਦਾ ਸੀ। ਪਰ ਜੋ ਵਿਸਮਾਦ ਮੈਂ ਇਸ ਕੁੜੀ ਵਿਚ ਤੱਕਿਆ ਸੀ, ਉਹ ਬੜੇ ਗੂੜੇ ਰੰਗ ਦਾ ਔਰ ਲਗਾਤਾਰ ਜਾਪਦਾ ਸੀ। ਗੁਰਦਿੱਤਾ ਸਾਈ ਜੀ, ਉਹ ਗੂੜੇ ਰੰਗ ਦਾ ਵਿਸਮਾਦ ਤੁਸਾਂ ਤਦੋਂ ਡਿੱਠਾ ਜਦੋਂ ਗੁਰੂ ਬਾਬੇ ਜੀ ਦੇ ਦਰਸ਼ਨ ਪਾਏ, ਠੀਕ ਹੈ? ਬੁੱਢਣ ਸ਼ਾਹ, ਠੀਕ ਹੈ, ਪਰ ਇਹ ਵੱਡਾ ਤੇ ਉੱਚਾ ਸੀ। ਗੁਰਦਿੱਤਾ ਬਾਬਾ ਜੀ, ਜੋ ਆਪ ਸੁੰਦਰਤਾ ਦੇ ਲਿਸ਼ਕਾਰੇ ਝਲਕੇ ਮਾਰਦੇ ਹਨ, ਉਨ੍ਹਾਂ ਲਈ ਅਸੀਂ ਤਿਆਰ ਨਹੀਂ ਹੁੰਦੇ। ਅਸੀਂ ਉਨ੍ਹਾਂ ਨੂੰ ਗਿਣਤੀਆਂ ਵਿਚ ਤੇ ਨਾਂ ਗੌਲਣ ਵਿਚ ਸੱਟਦੇ ਹਾਂ, ਪਰ ਸਾਨੂੰ ਪਤਾ ਨਹੀਂ ਕਿ ਇਸ ਕੱਖ ਦੇ ਓਹਲੇ ਲੱਖ ਧਰਿਆ ਹੈ। ਜਿਹੜਾ ਗੁਰੂ ਨਾਨਕ ਦੇ ਦਰਸ਼ਨ ਦਾ ਵਿਸਮਾਦ ਸੀ, ਉਹ ਇਉਂ ਵੱਡਾ ਤੇ ਉੱਚਾ ਹੈ ਕਿ ਗੁਰੂ ਨਾਨਕ ਦੀ ਆਤਮ ਸੁੰਦਰਤਾ ਦੇ ਖਜ਼ਾਨੇ ਨਾਲ ਅੱਠ ਪੈਰ ਭੇਦ ਰਹਿਣ ਕਰਕੇ, ਦਿਨ ਰਾਤ ਆਪਣੇ ਸੁੰਦਰ ਪ੍ਰੀਤਮ ਨਾਲ ਲਿਵ ਲੀਨ ਰਹਿਣ ਕਰਕੇ ਸੁੰਦਰਤਾ ਦੀ ਅਵਧੀ ਨੂੰ ਪਹੁੰਚੀ ਹੋਈ ਹੈ। ਜਦੋਂ ਇਹ ਸੁੰਦਰਤਾ ਲਿਸ਼ਕਾਰਾ ਮਾਰਦੀ ਹੈ ਤਾਂ ਇਸ ਤਰ੍ਹਾਂ ਦਾ ਡੂੰਘਾ ਅਸਰ ਕਰਦੀ ਹੈ ਕਿ ਦੇਖਣ ਵਾਲੇ ਦਾ ਮਨ ਆਪਣੇ ਜਿਹਾ ਕਰ ਲੈਂਦੀ। ਵਿਸਮਾਦ ਨੂੰ ਇਉਂ ਦੱਸਦੇ ਹਨ, ਮਾਇਰੀ ਦੇਖ ਰਹੀ ਵਿਸਮਾਦ, ਅਨਾ ਤੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ। ਮਾਇਰੀ ਦੇਖ ਰਹੀ ਬਿਸਮਾਦ, ਅਨਹਦ ਤੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ। ਸਾਰੰਗ ਮਹੱਲਾ ਪੰਜਵਾਂ। ਇਸ ਦਰਸ਼ਨ ਨਾਲ ਕਹਿੰਦੇ ਹਨ ਕੇਵਲ ਪਦ ਮੁਕਤ ਪਦ ਪ੍ਰਾਪਤ ਹੁੰਦਾ। ਇਨ੍ਹਾਂ ਆਤਮ ਦਰਸ਼ਨਾਂ ਦੀ ਮਹਿਮਾ ਇਉਂ ਦੱਸੀ ਹੈ, ਦਰਸ਼ਨ ਦੇਖ ਭਈ ਨੇ ਕੇਵਲ, ਜਨਮ ਮਰਨ ਦੁੱਖ ਨਾਸਾ, ਰਾਗ ਸੂਹੀ ਮਹੱਲਾ ਪਹਿਲਾ। ਗੁਰੂ ਨਾਨਕ ਦੇਵ ਜੀ ਦੀ ਆਤਮਾ ਸੁੰਦਰਤਾ ਦਾ ਪੁੰਜ ਹੈ। ਜਦੋਂ ਪਿਆਰ ਨਾਲ ਕਿਸੇ ਵੱਲ ਤੱਕਦੇ ਹਨ ਤਾਂ ਉਨ੍ਹਾਂ ਦੀ ਆਤਮ ਸੁੰਦਰਤਾ ਅਗਲੇ ਨੂੰ ਵਿਸਮਾਦ ਕਰਦੀ ਹੈ। ਉਸ ਵਿਸਮਾਦ ਵਿਚ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਇਹ ਹਾਲ ਹੁੰਦਾ ਹੈ, ਦਰਸ਼ਨ ਦੇਖਤੇ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਉਹ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਤ ਗਰਭ ਗਯੋ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਧ ਪੁੱਤ ਪਰਮਦ ਪੁੱਤ, ਬਿਸਮ ਹੈ ਬਿਸਮ, ਅਸਚਰਜ ਅਸਚਰਜ, ਅਤ ਅਤ ਹੈ। ਬੁੱਢਣ ਸ਼ਾਹ, ਠੀਕ ਹੈ, ਪਰ ਸਤਿਗੁਰ ਨਾਨਕ ਨੂੰ ਵਿਸਮਾਦ ਪਾਉਣ ਵਿਸਮਾਦ ਪਾਣੀ ਵਾਰ ਆਸਾ ਮਹੱਲਾ ਪਹਿਲਾ। ਹਰ ਸ਼ਹਿ ਵਿਚ ਵਿਸਮਾਦ ਦੀ ਦਾਸੀ ਗੁਰਦਿੱਤਾ ਜੀ, ਕਿਉਂਕਿ ਉਨ੍ਹਾਂ ਦੇ ਮਨ ਵਿਚ ਵੈਰ ਭਾਉ ਤ੍ਰਿਸ਼ਨਾ ਨਹੀਂ ਸਨ, ਉਨ੍ਹਾਂ ਦਾ ਬੰਦ ਪਰਮੇਸ਼ਰ ਦੇ ਪਿਆਰ ਵਿਚ ਲਿਵ ਲੀਨ ਸੀ। ਉਹ ਵਾਹਿਗੁਰੂ ਦੀ ਸੁੰਦਰਤਾ ਦੇ ਵਿਚ ਸਦਾ ਰਸ ਲੀਨ ਸੇ, ਇਸ ਕਰਕੇ ਹਰ ਨਿੱਕੀ ਤੋਂ ਨਿੱਕੀ ਸੁੰਦਰਤਾ ਉਨ੍ਹਾਂ ਲਈ ਵਿਸਮਾਦ ਉਤਪੰਨ ਕਰ ਰਹੀ ਸੀ। ਤੁਸੀਂ ਦੇਖੋ, ਕੁਦਰਤ ਦੇ ਚਮਤਕਾਰੇ ਤੱਕ ਕੇ ਉਹ ਵਿਸਮਾਦ ਹੁੰਦੇ ਹਨ, ਫਿਰ ਉਹ ਵਿਸਮਾਦ ਉਨ੍ਹਾਂ ਨੂੰ ਅਚਰਜ ਰੂਪ ਉਹ ਦਿਸਦਾ ਹੈ। ਕਦੇ ਤਾਂ ਇਉਂ ਵਿਸਮਾਦ ਹੁੰਦੇ ਹਨ, ਮਾਨੋ ਅੱਖਾਂ ਨਾਲ ਸੁੰਦਰਤਾ ਤੱਕੀ ਹੈ, ਕਦੀ ਇਨ੍ਹਾਂ ਕੁਦਰਤੀ ਪਦਾਰਥਾਂ ਵਿਚੋਂ ਉਨ੍ਹਾਂ ਨੂੰ ਪਰਮੇਸ਼ਰ ਦੀ ਇਲਾਹੀ ਸੁਣਾਈ ਦਿੰਦੀ ਹੈ। ਸੋਦਰ ਵਿਚ ਸਤਿਗੁਰੂ ਜੀ ਸਾਰੀਆਂ ਚੀਜ਼ਾਂ ਨੂੰ ਪਰਮੇਸ਼ਰ ਦਾ ਕੀਰਤਨ ਕਰ ਰਹੇ ਸੁਣਦੇ ਹਨ। ਕੀਰਤਨ ਸੰਗੀਤ ਦੀ ਇਕ ਸੁੰਦਰਤਾ ਹੈ ਜਿਸ ਦਾ ਅਨੁਭਵ ਕੰਨਾਂ ਦੁਆਰਾ ਹੁੰਦਾ ਹੈ। ਕਿਤੇ ਗੁਰੂ ਬਾਬੇ ਜੀ ਨੂੰ ਕੁਦਰਤ ਦੇ ਨਜ਼ਾਰੇ ਨਾਲੇ ਅੱਖਾਂ ਨਾਲ ਨਾਲੇ ਕੰਨਾਂ ਨਾਲ ਵਿਸਮਾਦ ਦੇ ਰਹੇ ਹਨ, ਕਿ ਆਰਤੀ ਦਾ ਸਾਜ ਸਜਿਆ ਦਿਸਦਾ ਹੈ, ਨਾਲੇ ਆਰਤੀ ਦਾ ਗਾਇਨ ਤੇ ਕੀਰਤਨ ਸੁਣਾਈ ਦੇ ਰਿਹਾ ਹੈ, ਜੋ ਗਗਨ, ਰਵ, ਚੰਦ, ਤਾਰੇ, ਮਲਿਆਣ, ਪੌਣ, ਬਨਸਪਤੀ ਸਾਨੂੰ ਵਸਤਾਂ ਦਿਸਦੇ ਹਨ, ਗੁਰੂ ਬਾਬੇ ਨੂੰ ਆਰਤੀ ਕਰ ਰਹੇ, ਆਰਤੀ ਗਾ ਰਹੇ ਦਿਸਦੇ ਹਨ ਔਰ ਵਿਸਮਾਦ ਕਰ ਰਹੇ ਹਨ। ਗੱਲ ਕੀ ਉਨ੍ਹਾਂ ਦੀ ਲਵਲੀਨ ਆਤਮਾ ਨੂੰ ਹਰ ਪਾਸਿਓ ਨਿੱਕੇ ਤੋਂ ਨਿੱਕੇ ਤੇ ਵੱਡੇ ਤੋਂ ਵੱਡੇ ਕੁਦਰਤੀ ਚਮਤਕਾਰ ਤੋਂ ਵਿਸਮਾਦ ਦੀ ਵਰਖਾ ਹੋ ਰਹੀ ਦਿਸਦੀ ਹੈ। ਗੁਰੂ ਆਪਣੇ ਆਤਮਾ ਦੇ ਚਲਕਾਰੇ ਨਾਲ ਆਪਣੇ ਦਰਸ਼ਨ ਕਰਨ ਹਾਰਿਆਂ ਵਿਚ ਇਹ ਰਸ ਪਾਉਂਦਾ ਹੈ। ਬੁੱਢਣ ਸ਼ਾਹ, ਫਿਰ ਇਹ ਇਕ ਦਾਤ ਹੈ, ਨਿਰੋਲ ਦਾਤ ਹੈ, ਕਿਸੇ ਸਾਧਨ ਯਤਨ ਦਾ ਫਲ ਤਾਂ ਨਹੀਂ ਨਾ, ਮੇਰੇ ਨਾਲ ਤਾਂ ਇੰਜੇ ਵਰਤਿਆ ਹੈ। ਗੁਰਦਿੱਤਾ ਠੀਕ ਹੈ, ਇਹ ਇਲਾਹੀ ਦਾਤ ਹੈ, ਇਹ ਨਦਰ ਹੈ, ਜਿਸ ਵਾਰ ਸਤਿਗੁਰੂ ਨਾਨਕ ਨੇ ਆਪਣੇ ਪਿਆਰ ਨਾਲ ਤੱਕਿਆ ਉਸ ਨੂੰ ਗੁਰੂ ਨਾਨਕ ਦੀ ਅੰਦਰਲੀ ਇਲਾਹੀ ਸੁੰਦਰਤਾ ਨੇ ਰੰਗ ਲਾ ਦਿੱਤਾ। ਜਿਸ ਤਰ੍ਹਾਂ ਅੱਗ ਦੀ ਲਾਟ ਪਾਸ ਆ ਕੇ ਦੀਵਿਆਂ ਨੂੰ ਬਾਲ ਦਿੰਦੀ ਹੈ, ਪਰ ਸਾਈ ਜੀ ਆਪਣੇ ਮਨ ਨੂੰ ਇਸ ਦੇ ਲੈਣ ਯੋਗ ਕਰਨੇ ਲਈ ਕੁਝ ਘਾਲ ਕਰਨੀ ਹੁੰਦੀ ਹੈ। ਘਾਲ ਦਾ ਫਲ ਇਹ ਦਾਤ ਨਹੀਂ, ਪਰ ਘਾਲ ਵਾਲੇ ਪਰ ਜੇ ਇਹ ਨਜ਼ਰ ਪਏ ਤਾਂ ਆਪਣੇ ਵਰਗਾ ਕਰ ਲੈਂਦੀ ਹੈ। ਬੁੱਢਣ ਸ਼ਾਹ, ਘਾਲ ਕੀ ਹੈ? ਗੁਰਦਿੱਤਾ, ਘਾਲ ਆਪਾ ਵਾਰਨਾ, ਮਨ ਵਿਚ ਤਿਆਗ ਦਾ ਵਸਾਉਣਾ, ਮਨ ਗਿਣਤੀਆਂ ਵਿਚ ਘੱਟ ਵਰਤੇ, ਅਰਥਾਤ ਵੈਰ, ਭੈ, ਖਾਹਿਸ਼ਾਂ, ਲਵਾਂ ਲਵਾਂ ਇਨ੍ਹਾਂ ਨਾਲ ਨਿਉ ਤੋੜੇ, ਕੰਮ ਕਰੇ, ਫਲ ਦੀ ਵਾਸ਼ਨਾ ਨਾ ਕਰੇ, ਕਿਸੇ ਆਪਣੀ ਇੱਛਾ ਦਾ ਗੁਲਾਮ ਨਾ ਬਣੇ, ਜੋ ਕੰਮ ਕਰੇ ਨਿਵਾਸ ਕਰੇ, ਭੈ ਨਾ ਖਾਵੇ, ਵੈਰ ਨਾ ਕਰੇ, ਮੋਹ ਵਿਚ ਨਾ ਫਸੇ, ਗੱਲ ਕੀ ਆਪਾ ਨਿਵਾਰੇ। ਬੁੱਢਣ ਸ਼ਾਹ, ਇਹ ਵੀ ਬੜਾ ਕਠਿਨ ਹੈ। ਕੋਈ ਜੋਤ? ਗੁਰਦਿੱਤਾ ਜੀ, ਹਰ ਚੜਾਈ ਔਖੀ ਤਾਂ ਹੁੰਦੀ ਹੈ ਪਰ ਉੱਚਿਆਂ ਲੈ ਜਾਂਦੀ ਹੈ। ਜੁਗਤ ਇਸ ਦੀ ਗੁਰੂ ਬਾਬੇ ਨੇ ਸੇਵਾ ਰੱਖੀ ਹੈ। ਨਿਰਚਾਹ ਹੋ ਕੇ ਭਲੇ ਦੇ ਕੰਮ ਕਰਨੇ, ਕੋਈ ਆਪਣੀ ਖਾਹਿਸ਼, ਕੋਈ ਲਾਭ, ਗਾਉ, ਫਲ ਦੀ ਆਸ ਨਾ ਰੱਖਣੀ ਤੇ ਸੇਵਾ ਕਰਨੀ, ਇਸ ਤਰੀਕੇ ਨਾਲ ਇਹ ਸੁਭਾਅ ਪੱਕਦਾ ਹੈ। ਤੁਸੀਂ ਆਖਿਆ ਹੈ ਕਿ ਕਾਕੀ ਆ ਕੇ ਤੁਹਾਡੇ ਚੋਲੇ ਧੋ ਦਿਆ ਕਰਦੀ ਸੀ, ਉਹ ਨਿਰਵਾਸ ਅਚਾਹ ਸੇਵਾ ਕਰਦੀ ਸੀ, ਉਹ ਆਪਣੇ ਮਨ ਨੂੰ ਆਪਾ ਮਾਰਨ ਸੁਭਾਅ ਵਿਚ ਪਕਾਉਂਦੀ ਸੀ, ਜਾਂ ਸੁਭਾਅ ਹੀ ਆਪਾ ਮਾਰਨ ਦਾ ਹੋ ਚੁੱਕਾ ਸੀ। ਉਸ ਦੇ ਕੰਮ ਸੁੱਤੇ ਸਿੱਧ ਸੇਵਾ ਦੇ ਸਨ। ਗੁਰੂ ਬਾਬੇ ਦੇ ਘਰ ਵਿਚ ਨਿਸ਼ਕਾਮ ਸੇਵਾ ਇਸ ਰਸਤੇ ਦਾ ਪਹਿਲਾ ਡੰਡਾ ਰੱਖਿਆ ਹੈ। ਬੁੱਢਣ ਸ਼ਾਹ, ਇਸ ਤਰ੍ਹਾਂ ਤਾਂ ਮਨ ਤਿਆਰ ਰਹੂ ਕਿ ਜੇ ਕੋਈ ਨਜ਼ਰ ਦਾ ਝਲਕਾ ਵੱਜੇ ਤਾਂ ਸਫਲ ਹੋਵੇ। ਪਰ ਕੋਈ ਹੋਰ ਉਪਰਾਲਾ ਵੀ ਹੈ ਜਿਸ ਨਾਲ ਆਪਣਾ ਸੁਭਾਅ ਸੁੰਦਰਤਾ ਦੀ ਕਦਰ ਪਾਉਣ ਵਾਲਾ ਹੋ ਜਾਵੇ, ਇਉਂ ਹੋ ਜਾਵੇ ਕਿ ਝਲਕੇ ਦੇ ਅਸਰ ਦਾ ਸੁਭਾਅ ਬਣਨ ਲੱਗ ਜਾਵੇ, ਅਸੀਂ ਸੁੰਦਰਤਾ ਦਾ ਆਪ ਬੂਹਾ ਖੜਕਾਈਏ ਤੇ ਤਿਆਰ ਹੋਈਏ। ਗੁਰਦਿੱਤਾ ਜੀ, ਹਾਂ, ਇਸ ਲਈ ਗੁਰੂ ਬਾਬੇ ਨੇ ਕੀਰਤਨ ਦੱਸਿਆ। ਸੰਗੀਤ ਜਾਂ ਰਾਗ ਇਕ ਐਸੀ ਸੁੰਦਰਤਾ ਹੈ ਜਿਸ ਦਾ ਅਸਰ ਸਭ ਉਪਰ ਪੈਂਦਾ। ਰਾਗ ਵਿਚੋਂ ਸੁੰਦਰਤਾ ਐਸਾ ਬੇਮਲੂਮਾ ਅਸਰ ਕਰਦੀ ਹੈ ਕਿ ਮਨ ਮਗਨਤਾ ਵੱਲ ਰੁਖ ਕਰਦਾ ਹੈ। ਰਾਗ ਗਾਉਣਾ ਮਾਨੋ ਸੁੰਦਰਤਾ ਨੂੰ ਆਪ ਹਿਲੋਰੇ ਵਿਚ ਲਿਆਉਣਾ ਹੈ। ਦੂਸਰੇ, ਜਸ ਕਰਨਾ, ਗੁਣ ਗਾਉਣੇ ਜਾਂ ਸਿਫਤ ਸਲਾਹ ਕਰਨੀ, ਇਸ ਨਾਲ ਅੰਦਰ ਕਦਰ ਕਰਨ ਦਾ ਸੁਭਾਅ ਵੱਧਦਾ ਹੈ। ਸਿਫਤ ਕਰਨ ਵਾਲਾ ਸੁਤੇ ਹੀ ਆਪਾ ਨਿਵਾਰ ਰਿਹਾ ਹੈ ਤੇ ਵਾਹਿਗੁਰੂ ਦੀਆਂ ਸੁੰਦਰਤਾਈਆਂ ਅਤੇ ਗੁਣਾਂ ਦੀ ਕਦਰ ਪਾ ਰਿਹਾ ਹੈ। ਜਦ ਕਿਸੇ ਨੂੰ ਚੰਗਾ ਕਹੀਦਾ ਹੈ ਤਾਂ ਉਸ ਵਿਚ ਆਪਾ ਸੁਤੇ ਹੀ ਨਿਵਾਰੀਦਾ ਹੈ। ਇਸ ਲਈ ਬਾਣੀ ਪੜੀ ਦੀ ਹੈ, ਜਦ ਸਾਈ ਦੀ ਸਿਫਤ ਸਲਾਹ ਕਰੀਦੀ ਹੈ ਤਾਂ ਮਨ ਉਸ ਦੇ ਗੁਣਾਂ ਦੀ ਮਗਨਤਾਈ ਵੱਲ ਜਾਂਦਾ ਤੇ ਆਪੇ ਨੂੰ ਭੁੱਲਦਾ ਤੇ ਮਨ ਦੀ ਮੈਲ ਹੋਂ ਉਤਰਦੀ ਹੈ। ਯਥਾ ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋ ਮੈਂ ਬਿਖ ਫੈਲ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਹੁਣ ਜਦੋਂ ਰਾਗ ਤੇ ਸਿਫਤ ਇਕੱਠੇ ਕਰ ਲਈਏ ਤਾਂ ਦੋ ਅਸਰ ਜਬਰਦਸਤ ਹੋ ਕੇ ਮਨ ਪਰ ਪੈਂਦੇ ਹੈ। ਰਾਗ ਤੇ ਸਿਫਤ ਸਲਾਹ ਨੂੰ ਕੀਰਤਨ ਆਖਦੇ ਹਨ। ਕੀਰਤਨ ਦਾ ਅਸਰ ਮਨ ਤੋਂ ਹੋਂ ਦੀ ਮੈਲ ਕੱਢਦਾ, ਮਨ ਵਿਚ ਆਪਾ ਨਿਵਾਰਨ ਦਾ ਅਸਰ ਸੁਤੇ ਹੀ ਪਾ ਦਿੰਦਾ। ਮਨ ਨੂੰ ਵਾਹਿਗੁਰੂ ਦੇ ਗੁਣਾਂ ਸੁੰਦਰਤਾਈਆਂ ਦੀ ਕਦਰ ਤੇ ਉਸ ਵਿਚ ਮੋਹਿਤ ਹੋਣ ਦਾ ਭਾਵ ਉਤਪਤ ਕਰਦਾ ਹੈ। ਸੁੰਦਰਤਾਈ ਨੂੰ ਆਪ ਸੱਦਦਾ ਹੈ ਤੇ ਉਸ ਦੇ ਆਦਰ ਲਈ ਤਿਆਰ ਹੁੰਦਾ ਹੈ। ਇਸੇ ਕਰਕੇ ਗੁਰੂ ਬਾਬੇ ਨੇ ਕਿਹਾ ਹੈ, जिसनो बख्शे सिफत सालाह नानक पातशाही पातशाह। जपजी साहिब बुढ़न शाह गुरु बाबा धन गुरु बाबा है आपे ए रंग बख्श गया ते ए प्रेम रंग आपे पे असर करदे रहे। धन गुरु नानक निरंकारी साहिबजादे जी सेवा निष्काम सेवा नाल कीर्तन नाल मन तैयार होया हौ निवारी कदर आई विस्माद लई राह खुला विस्माद दे असर पैण लगे। पर दुख ए रह जांदा है कि ए कदे कदे झलके वजदे हन पए बेनतियां करी दियां हन कह रविदास आस लग जीवो चिर पयो दर्शन देख कह रविदास आस लग जीवो चिर पयो दर्शन देख। तनासरी भगत रविदास जी कोई ऐसी मेर नहीं कि लगातार रंग लगे। साहिबजादे जी जी क्यों नहीं गुरु बाबे ने जो आप नू कहा सी बैठो मन सतनाम परोए बैठो मन सतनाम परोए। गुरप्रताप सूरज ए सतनाम नाल मन दा परोना नाम जपना सिमरन करना या प्रीतम दी याद विच वसना अपने आप नू उस दी हजूरी विच हर दम प्रतीत करना ए है सिमरन करना। इस दा भाव ए है कि लगातार सुख बजे सिमरन नाल ओ पुल जो साडे ते साडे सुंदर वाहिगुरु दे विचकार हायल है दूर हुंदी है। जद लगातार याद रही लगातार हजूरी रही लगातार असी सुंदर प्रीतम दे नाल रहे तद समझो कि वित गई। जदों आपा निवर जाए सिफत सलाह वस जावे ध्यान मालक दी हजूरी विच वस निकले फिर रस आप तो आप लगातार हुंदा हुंदा लगातार हो जांदा है। इस लगातार प्रवाह दा नाम लिव है। लिव लगी रहे फिर अंदरला आत्मा हौं दे बंधना तो छुट गया आपा सुंदर ते सुंदरता दे घर वाहिगुरु नाल सुर हो गया सहज पद विच आ गया। फिर विस्माद ही विस्माद है ओ रंग है ओ स्वाद है ओ रस है ओ आनंद है ओ विनोद है ओ मंगल है कि जो सब तरह ही अकै है। उत्थे मन दी रीमता नहीं जो वर्णन करे उत्थे चंद सूरज नहीं जो चानना पान उत्थे वित पुलाड़ नहीं कि तुसी उस दा रूप लखो उत्थे समा नहीं कि तुसी उस दा आद अंत जान सको उत्थे कोई हेतु नहीं कोई निमित नहीं कि तुसी कोई फल सिटे कारण तक सको उत्थे दूजा नहीं जो तुसी कुछ प्रतीत कर सको। मन दी समझ तो परे अगम अगोचर है उस सुख ते रस दा जो मिसरी दी डली वांगू सारा मिठा है रूप की कहा जावे विस्माद है अर विस्माद है अर पूर्ण विस्माद है। बुढ़न शाह शहजादे जी आप तन हो किसे विस्माद सुख तो बिना किसे नजर नाल मिले इलाही लहरे तो बिना मैं उमरा दा एक हिस्सा तपा हठां विच गुआ लिया। गुरु बाबे ने मेरे ते मेहर कीती मेरे विच रस दी चरनाट छिड़ी मैनु जीदान दिता मेरे अंदर ज्यों दा किणका इलाही रस्ता पाया तद तो हुण तक दा समा बड़े ही रंग विच लंघिया है शुक्र है कि मैं आत्म सुख पाया। गुरदित्ता जी तप हट बाबत भी ठीक ख्याल लोक नहीं करदे हट पहला दर्जा है जदों मन नूं मन दे लोभ लहर आसा तृष्णा दे सुभावां तों होड़ीदा है सतगुर दी बाणी दे बाण मारी दे हन तां हट करीदा है। साडा सुभाव कामना वाला होया आदतां तृष्णा दियां जन्म जन्म तों होईयां भै वैर मोह दियां वादियां पक्कियां हो चुकियां होईयां इन्हां नूं जद होड़ीदा मोड़ीदा तोड़ीदा है सेवा करीदी है बाणी पढ़ीदी है तां हट धार के करीदी है रस तां उदों नहीं हुंदा इस नूं हट कहिंदे हां। हां शरीर नूं कष्ट देणे ते कष्टां नाल समझणा पुन इकट्ठा हो रहा है ए हठ भुल रूप है पर मन विच उद्दम हल्ला करके इस तक नाल नाल लगना हट करके पापा दा त्याग करना वाशना नू मोड़ना मन भाउंदे नू वरजना ये पहला दर्जा है ते सफल हट है फिर कुछ मैल घटदी है ते उत्साह हो आउंदा है चंगे कम्मां विच चाह नाल लगीदा है शांत कम्मां विच मन लगदा है राज जोग विच जुड़दा है इंद्रे वस हुंदे हन वाशनावां घट जांदियां हन मन जुड़दा है ते सुख पाउंदा है जद इस तों अगे अगम सुख विच लिवलीन वसदा है जदों वाहिगुरू विच कुदरती आत्म रंग दा आनंद लहरे लैंदा है फिर सहज है जो सदा एक रंग है पर की कहा जाए कहबे कौ शोभा नहीं देखा ही परवान कहबे कौ शोभा नहीं देखा ही परवान श्लोक भगत कबीर जीओ इस तरह दे बिलास करके साहिबजादे जी तां चले गए ते बुढ़न शाह जी उत्थे ही लिवलीन हो गए दिन हुण चोखा हो आया सी पर आप अपनी इस अकंटक समाधि विच लीन से के एक नीला कोड़ा उड़दा आ गया अर बांकियां जोड़ियां वाले मनहरन मनोहर श्री गुरु जी सामने आ खड़ोते सेलियां वाला गुरु नानक खड़गां वाला हरगोबिंद हो आया बुढ़न शाह समाधि विच दर्शन करके प्रार्थना कर रहा है ते दर्शन दाते सामने खड़े हन सतगुरु ने कृपा करके ध्यान विच दर्शन दिता ता अख खुली दर्शन अखां विच समाया ऐसा समाया कि साई लोग विस्माद रूप हो गया सतगुरु ने बहुत प्यार कीता होश विच आंदा पर प्यार दी चरनाट ते सहज दा रस मगन करके फेर फेर डिगी जांदा है आत्म खिच लावण्यता सूरबीरता अलूहियता दे सोहणे रंग रूप वाले चोची सतगुरां दी गोद है ते त्याग विराग भजन दी मूर्त फकीर दा सिर है इलाही प्यार गुरसिखी दा प्रेम अपना संगम दर्शा रहा है कितना काल इस तरह बतीतिया सतगुरु ने असीस दित्ती ते आख्या मेरा दुध प्रेम भरे बिरद ने उठ के बकरियां दा आप दुध चोया ते चोची सतगुर नूं पिलाया अर ऐसा झलका दिठा कि सतगुर सेलियां वाला ते खड़गां वाला इको कौतकहार दे दो बाणे हो दिसे तद बुढ़न शाह ने स्तोत्र कहा नमो नमो तुमको जग स्वामी नमो नमो प्रभ अंतरजामी नमो नमो गण तुरकन हरता नमो नमो उजल जस करता गुर प्रताप सूरज कुछ चिर मगरों सतगुरु जी गुरदित्ता जी दे बनाए मंदिर नूं गए कमर कसा खोलिया ते इशनान आदि विच लगे ते गुरदित्ता जी नूं फकीर पास जाने दा हुक्म मिलिया बाबा जी ते बुढ़न शाह जी गुरु जस करदे रहे सांझ नूं फकीर ने कहा साहिबजादे जी जद तुसी शरीर त्यागे इसे थां देवरा बने मुस्कुरा के साहिबजादे ने कहा वक्त नेड़े है साडा देहुरा इथे ही बनसी पर इथे अजे बाबे नानक ने दसवें जामे फेर फेरा पाउणा है पंथ साजना है ते ए सामने सारे पहाड़ां विच आनंद खेड़ना है ए सुन के बुढ़न शाह ने धन गुरु नानक कहा ते लेट गया इस तरह जब पहर रात रही तां उठे इशनान कीता वार पड़ी जप साहिब दा पाठ कर रहे सन के खड़गां वाले गुरु नानक देव जी आ गए फकीर ने उठ के मत्था टेकिया अर चरणा नूं लिपट गया देखत बंदे पद अरबिंदा तन तन तुमको सुख कंदा अंत समय बुझ दर्शन दीन करो कृतार्थ संकटहीन गुर प्रताप सूरज सतगुरु ने फरमाया हे बुढ़न शाह जे होर चिर जीवन नूं लोड़े तां दस फकीर ने कहा हे सुंदरां दे सुंदर कलेजे समा के फिर ना निकलण वाले मोहनां दे मोहन कलेजे समा के फिर ना निकलण वाले मोहनां दे मोहन अपनी रजा विच रख ते अपने बख्शे विस्माद विच विस्माद कर दे अपनी दित्ती लिव विच लिवलीन रख उमरा बहुत बीती है हुण चरण शरण विच वासा दे संसार सारा तक लिता है, रज चुका हां, पर तेरा रूप तक तक के रज नहीं आई, होर तो होर तकने नू जी करदा है, रजदा हां फिर जी करदा है, ऐसी मेर कर इस सौंदर्यता विच समावा। मैं सुनिया है कि चोजी मेरे खड़गा वाले गुरु नानक ने दसवां जामा धारना है, ते बलबीर और नाम तीर पंथ रचना है, तदों सद नहीं ते भावे हुण रख नहीं। ते इस अपने चित मोह लैण वाले दसवें स्वरूप का एक दर्शन लिखा देवी, ते हुण शरीर जर्जरा है जिमें रजा है तेरी, प्रीतम प्राण आधार जिमें रजा है, यो कहिंदा बुढ़न शाह चरण वंदना करके जुड़ गया, और इयो हो गया मानो शरीर विच है ही नहीं। लिखते ते आखदे हन कि इस वेले फकीर समा गया और सतगुरां ने हत्थी संस्कार कीता ते समाध बनाई, ए भी कहिंदे हन कि कबर बनाई, पर दूजी रवायत ए है कि जद सतगुरां ने कहा कि होर जीना है और दस जामे धारने हन, तां फकीर दा जी उस दाते दे करगियां वाले ते दर्शना लई रीज आया, इस रीज विच तेरी रजा कहिंदा मस्त हो गया। सतगुर ने असीस दित्ती और ओ दसवें जामे तक उत्ते प्रेम रंगां दीआं समाधियां विच रहा, ते दसवें जामे दे दर्शन पाके गुर शरण समाया। असां इस पिछली ते घट प्रसिद्ध रियायत दी पैरवी कीती है। बुढ़न शाह दी उम्र हिसाब कीते पौने 200 साल दे लगभग पुजदी है, पर रवायतां ते सूरज प्रकाश वाले सज्जन जी उन्हां दी उम्र 500 वर्ष दी लिखदे हन। ਇਹ ਵੀ ਰਵਾਇਤ ਹੈ ਕਿ ਫਕੀਰ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਪ੍ਰਾਣਾਯਾਮੀ ਦੁਧਾਤਾਰੀ ਹਠ ਯੋਗ ਦਾ ਪੱਕਾ ਅਭਿਆਸੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।